ਭਾਈ ਸਾਹਿਬ ਭਾਈ ਗੁਰਦਾਸ ਜੀ ਅੱਗੇ ਤੀਸਰੀ ਵਾਰ ਉਚਾਰਨ ਕਰਦੇ ਹਨ ਤੇ ਤੀਸਰੀ ਵਾਰ ਦੀ ਪਹਿਲੀ ਪੌੜੀ ਵਿੱਚ ਸ੍ਰੀ ਮਾਨ ਭਾਈ ਗੁਰਦਾਸ ਜੀ ਦੇ ਅੰਮ੍ਰਿਤ ਬਚਨ ਨੇ ਆਦ ਪੁਰਖ ਆਦੇਸ਼ ਆਦ ਵਖਾਣਿਆ ਸੋ ਸਤਿਗੁਰ ਸੱਚਾ ਵੇਸ ਸ਼ਬਦ ਸਿਝਾਣਿਆ ਸ਼ਬਦ ਸੁਰਤ ਉਪਦੇਸ਼ ਸੱਚ ਸਮਾਣਿਆ ਸਾਧ ਸੰਗਤ ਸੱਚ ਦੇਸ਼ ਘਰ ਪਰਵਾਣਿਆ ਪ੍ਰੇਮ ਭਗਤ ਆਵੇਸ਼ ਸਹਿਜ ਸੁਖਾਣਿਆ ਭਗਤ ਵਛਲ ਪਰਵੇਸ਼ ਮਾਣ ਨਿਮਾਣਿਆ ਬ੍ਰਹਮਾ ਵਿਸ਼ਨ ਮਹੇਸ਼ ਅੰਤ ਨਾ ਜਾਣਿਆ ਸਿਮਰ ਸਹਿਸ ਫਨ ਸੇਸ਼ ਤਿਲ ਨਾ ਪਛਾਣਿਆ ਗੁਰਮੁਖ ਦਰ ਦਰਵੇਸ਼ ਸੱਚ ਸੁਹਾਣਿਆ ਗੁਰਮੁਖ ਦਰ ਦਰਵੇਸ਼ ਸੱਚ ਸੁਹਾਣਿਆ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਵਿੱਚ ਆਦੇਸ਼ ਕਰਦੇ ਹੋਏ ਨਮਸਕਾਰ ਕਰਦੇ ਹੋਏ ਭਾਈ ਸਾਹਿਬ ਭਾਈ ਗੁਰਦਾਸ ਜੀ ਉਸ ਪ੍ਰਭੂ ਪਰਮਾਤਮਾ ਦੀ ਵਡਿਆਈ ਕਰਦੇ ਨੇ ਔਰ ਦੱਸਦੇ ਹਨ ਕਿ ਹੇ ਅਕਾਲ ਪੁਰਖ ਨਿਰੰਕਾਰ ਦੁਨੀਆ ਵਿੱਚ ਸੰਸਾਰ ਜਗਤ ਵਿੱਚ ਕਿਸੇ ਵੀ ਦੇਵੀ ਦੇਵਤੇ ਤੇ ਵੱਡੀ ਤੋਂ ਵੱਡੀ ਤਾਕਤ ਵਾਲਿਆਂ ਅਵਤਾਰੀ ਪੁਰਸ਼ਾਂ ਨੇ ਅੱਜ ਤੱਕ ਤੇਰਾ ਅੰਤ ਨਹੀਂ ਪਾਇਆ। ਤੂੰ ਕਿਤਨੀ ਤਾਕਤ ਕਿਤਨੀ ਸਮਰੱਥਾ ਸ਼ਕਤੀ ਦਾ ਮਾਲਕ ਹੈ, ਕੋਈ ਵੀ ਪੂਰਨ ਤੌਰ ਤੇ ਵਾਹਿਗੁਰੂ ਤੇਰਾ ਭੇਦ ਨਹੀਂ ਪਾ ਸਕਿਆ। ਆਦ ਪੁਰਖ ਆਦੇਸ਼ ਆਦ ਵਖਾਣਿਆ, ਕਹਿੰਦੇ ਆਦ ਪੁਰਖ ਨੂੰ ਨਮਸਕਾਰ ਹੋਵੇ ਜੋ ਸਾਰਿਆਂ ਦਾ ਆਦ ਕਾਰਨ ਵਖਿਆਨ ਕੀਤਾ ਹੈ। ਧਿਆਨ ਰੱਖਣਾ ਜਿਸ ਨੂੰ ਆਪਾਂ ਪੜ੍ਹਦੇ ਹਾਂ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਆਦ ਪੁਰਖ ਆਦੇਸ਼ ਜਿਹੜਾ ਪ੍ਰਮਾਤਮਾ ਆਦ ਤੋਂ ਹੈ, ਜਦੋਂ ਸਾਰੀ ਧਰਤੀ ਸ੍ਰਿਸ਼ਟੀ ਕਾਇਨਾਤ ਧਰਤੀ ਆਕਾਸ਼ ਹਵਾ ਅੱਗ ਪਾਣੀ ਆਦਿਸ ਦਾ ਸੰਸਾਰ ਕੁਛ ਵੀ ਨਹੀਂ ਸੀਗਾ, ਜਿਹੜਾ ਉਦੋਂ ਤੋਂ ਹੈ ਉਹਨੂੰ ਕਹਿੰਦੇ ਨੇ ਆਦ। ਕਹਿੰਦੇ ਉਸ ਨਿਰੰਕਾਰ ਪਰਮੇਸ਼ਰ ਆਦ ਪੁਰਖ ਨੂੰ ਸਾਡੀ ਆਦੇਸ਼ ਹੈ, ਨਮਸਕਾਰ ਹੈ। ਆਦੇਸ਼ ਦਿਸੈ ਆਦੇਸ਼, ਕਿਸ ਨੂੰ ਆਦੇਸ਼ ਹੈ? ਜਪਜੀ ਸਾਹਿਬ ਚ ਆਖਿਆ ਨਾ ਬਚਨ, ਆਦੇਸ਼ ਦਿਸੇ ਆਦੇਸ਼ ਕਿਸ ਨੂੰ? ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ, ਜਿਹੜਾ ਹਰ ਯੁੱਗ ਦੇ ਵਿੱਚ ਇੱਕੋ ਵੇਸ ਦੇ ਵਿੱਚ ਹੀ ਇੱਕੋ ਜਿਹਾ ਹੀ ਰਹਿੰਦਾ ਹੈ। ਆਦ ਪੁਰਖ ਆਦੇਸ਼ ਆਦ ਵਖਾਣਿਆ, ਜਿਸ ਨੂੰ ਆਦ ਤੋਂ ਹੀ ਭਾਵ ਨਿਰੰਕਾਰ ਪਰਮਾਤਮਾ ਨੂੰ ਵਖਿਆਣ ਕੀਤਾ ਜਾ ਰਿਹਾ, ਸਾਰੇ ਹੀ ਉਹਦਾ ਵਖਿਆਣ ਸਾਰੇ ਹੀ ਉਹਦੀ ਸ਼ੋਭਾ ਤੇ ਮਹਿਮਾ ਕਰ ਰਹੇ ਹਨ, ਉਸ ਪਰਮੇਸ਼ਰ ਨੂੰ ਸਾਡੀ ਨਮਸਕਾਰ ਹੈ। ਸੋ ਸਤਿਗੁਰ ਸੱਚਾ ਵੇਸ ਸ਼ਬਦ ਸਿਝਾਣਿਆ, ਉਹੀ ਸਤਿਗੁਰੂ ਸੱਚੇ ਰੂਪ ਵਾਲਾ ਹੈ ਜਿਸ ਨੇ ਸ਼ਬਦ ਨੂੰ ਪਛਾਣਿਆ ਹੈ ਅਤੇ ਸ਼ਬਦ ਦੁਆਰਾ ਉਸ ਪਰਮੇਸ਼ਰ ਦੇ ਨਾਲ ਸਾਂਝ ਪਾਈ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਵਾਲੇ ਪਾਸੇ ਭਾਈ ਗੁਰਦਾਸ ਜੀ ਇਸ਼ਾਰਾ ਕਰ ਰਹੇ ਆ, ਜਿਨ੍ਹਾਂ ਨੇ ਉਸ ਪ੍ਰਭੂ ਨੂੰ ਆਪ ਸਿਝਾਣਿਆ ਪਛਾਣਿਆ ਤੇ ਸ਼ਬਦ ਦੁਆਰਾ ਸਾਨੂੰ ਵੀ ਉਸ ਪਰਮੇਸ਼ਰ ਦੇ ਚਰਨਾਂ ਨਾਲ ਜੋੜਨਾ ਕੀਤਾ। ਸ਼ਬਦ ਸੁਰਤ ਉਪਦੇਸ਼ ਸੱਚ ਸਮਾਣਿਆ, ਜਿਨ੍ਹਾਂ ਨੇ ਸ਼ਬਦ ਸੁਰਤ ਦੇ ਉਪਦੇਸ਼ ਨਾਲ ਜਗਿਆਸੂਆਂ ਨੂੰ ਪਰਮਾਤਮਾ ਦੇ ਵਿੱਚ ਲੀਨ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ। ਉਪਦੇਸ਼ ਕਾਹਦਾ? ਸ਼ਬਦ ਸੁਰਤ ਉਪਦੇਸ਼, ਸ਼ਬਦ ਅਤੇ ਸੁਰਤ ਦਾ ਉਪਦੇਸ਼। ਸ਼ਬਦ ਸੁਰਤ ਬਿਨ ਆਈਏ ਜਾਈਏ, ਸ਼ਬਦ ਅਤੇ ਸੁਰਤ ਦੇ ਸੁਮੇਲ ਤੋਂ ਬਿਨਾਂ ਆਉਣਾ ਜਾਣਾ ਤੇ ਜੰਮਣਾ ਮਰਨਾ ਬਣਿਆ ਰਹੇਗਾ। ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਅਤੇ ਸੁਰਤ ਦੇ ਉਪਦੇਸ਼ ਦੁਆਰਾ ਇਹਨਾਂ ਮਨੁੱਖਾਂ ਨੂੰ ਪਰਮਾਤਮਾ ਵਿੱਚ ਲੀਨ ਕੀਤਾ ਹੈ। ਸਾਧ ਸੰਗਤ ਸੱਚ ਦੇਸ਼ ਘਰ ਪਰਵਾਣਿਆ, ਸਾਧ ਸੰਗਤ ਦੇ ਵਿੱਚ ਹੀ ਸੱਚਾ ਉਪਦੇਸ਼ ਹੈ। ਇਹ ਐਸਾ ਸਾਧ ਸੰਗਤ ਰੂਪੀ ਘਰ ਹੈ ਜੋ ਭਾਈ ਗੁਰਦਾਸ ਜੀ ਕਹਿੰਦੇ ਪਰਵਾਣਿਆ, ਇਹ ਪ੍ਰਮਾਣਿਕ ਹੈ, ਭਾਵੇਂ ਪ੍ਰਵਾਣ। ਸਾਧ ਸੰਗਤ ਵਿੱਚ ਆਉਣ ਤੋਂ ਬਿਨਾਂ, ਗੁਰੂ ਦੀ ਸੰਗਤ ਵਿੱਚ ਆਉਣ ਤੋਂ ਬਿਨਾਂ, ਇਸ ਘਰ ਵਿੱਚ ਆਉਣ ਤੋਂ ਬਿਨਾਂ, ਸਾਧ ਸੰਗਤ ਰੂਪੀ ਘਰ ਚ ਤੂੰ ਮਾਲਕ ਦੇ ਘਰ ਪ੍ਰਵਾਨ ਨਹੀਂ ਹੋ ਸਕਦਾ। ਇਹੋ ਹੀ ਥਾਂ ਹੈ, ਇਹੋ ਹੀ ਜਗ੍ਹਾ ਹੈ ਜਿੱਥੇ ਆ ਕੇ ਤੂੰ ਪਰਮੇਸ਼ਰ ਦੇ ਦਰ ਤੇ ਕਬੂਲ ਹੋ ਸਕਦਾ ਹੈ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਇਸ ਲਈ ਸਾਧ ਸੰਗਤ ਸੱਚ ਦੇਸ਼ ਘਰ ਪਰਵਾਣਿਆ, ਇਹੀ ਸੱਚਾ ਉਪਦੇਸ਼ ਹੈ ਜੋ ਸਾਧ ਸੰਗਤ ਵਿੱਚ ਆਣ ਕੇ, ਗੁਰੂ ਦੀ ਹਜ਼ੂਰੀ ਵਿੱਚ ਆਣ ਕੇ ਮਿਲਦਾ ਹੈ, ਜਿਸ ਨਾਲ ਅਸੀਂ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ ਹਾਂ। ਪ੍ਰੇਮ ਭਗਤ ਆਵੇਸ਼ ਸਹਿਜ ਸੁਖਾਣਿਆ, ਇੱਥੇ ਆ ਕੇ ਪਰਮਾਤਮਾ ਦੀ ਪ੍ਰੇਮਾ ਭਗਤੀ ਦੇ ਵਿੱਚ ਆਪਾਂ ਪ੍ਰਵੇਸ਼ ਕਰਦੇ ਹਾਂ ਅਤੇ ਸਹਿਜ ਸੁਖ ਪ੍ਰਾਪਤ ਹੁੰਦਾ ਹੈ। ਸਹਿਜ ਅਵਸਥਾ, ਆਤਮਿਕ ਅਡੋਲਤਾ ਮਿਲਦੀ ਹੈ ਤੇ ਗੁਰੂ ਦੀ ਸੰਗਤ ਵਿੱਚ ਆ ਕੇ ਸਾਡੇ ਅੰਦਰ ਪ੍ਰਭੂ ਦੀ ਪ੍ਰੇਮਾ ਭਗਤੀ ਪੈਦਾ ਹੁੰਦੀ ਹੈ। ਭਗਤ ਵਛੜ ਪਰਵੇਸ਼ ਮਾਣ ਨਿਮਾਣਿਆ, ਭਗਤ ਵਛੜ ਪਰਮਾਤਮਾ ਜਿਹੜਾ ਅਕਾਲ ਪੁਰਖ ਪ੍ਰਭੂ ਹੈ ਆਪਣੀਆਂ ਭਗਤਾਂ ਨਾਲ ਪਿਆਰ ਕਰਦਾ, ਕਿਉਂਕਿ ਭਗਤਾਂ ਦੇ ਕੋਲ ਪਰਮਾਤਮਾ ਦੀ ਭਗਤੀ ਹੈ। ਇਸ ਲਈ ਪਰਮਾਤਮਾ ਦਾ ਨਾਂ ਭਗਤ ਵਛੜ ਵੀ ਹੈ। ਉਹ ਭਗਤਾਂ ਨੂੰ ਪਿਆਰ ਕਰਦਾ ਹੈ ਕਿਉਂਕਿ ਭਗਤਾਂ ਦੇ ਅੰਦਰ ਪ੍ਰਭੂ ਦੀ ਭਗਤੀ ਹੈ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਭਗਤ ਵਛੜ, ਭਾਵ ਅਕਾਲ ਪੁਰਖ ਵਿਖੇ ਜਿਨ੍ਹਾਂ ਦਾ ਪ੍ਰਵੇਸ਼ ਹੈ, ਪ੍ਰਭੂ ਵਿੱਚ ਜਿਹੜੇ ਮਨ ਕਰਕੇ ਸੁਰਤ ਕਰਕੇ ਲੀਨ ਆ, ਉਹ ਨਿਰੰਕਾਰ ਪਰਮਾਤਮਾ ਉਹਨਾਂ ਨਿਮਾਣਿਆਂ ਨੂੰ ਵੀ ਫਿਰ ਮਾਣ ਬਖਸ਼ ਦਿੰਦਾ ਹੈ। ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ, ਉਹ ਚੌਂਕੁੰਟ ਮਨ। ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ, ਆਡ ਦਾਮ ਕੋਸ਼ੀ ਪਰੋ ਹੋਇਓ ਲਾਖੀਣਾ। ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਜੁਲਾਹਰੋ ਭਇਓ ਗੁਣੀ ਗਹੀਰਾ, ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਬੁੱਤ ਕਾਰੀਆ, ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ, ਭਗਤਾ ਮਹਿ ਗਣਿਆ। ਇਹ ਬਿਧ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਇਹਨਾਂ ਸਾਰਿਆਂ ਨੂੰ ਮਾਣ ਦਿੱਤਾ ਪਰਮੇਸ਼ਰ ਨੇ। ਉਹ ਨਿਮਾਣਿਆਂ ਦਾ ਮਾਣ ਹੈ। ਹਰ ਜੀ ਉਹ ਨਿਮਾਣਿਆ ਤੂੰ ਮਾਣ, ਨਚੀਜਿਆਂ ਚੀਜ਼ ਕਰੈ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ। ਭਗਤ ਵਛਲ ਪਰਵੇਸ਼ ਮਾਣ ਨਿਮਾਣਿਆ, ਭਗਤ ਵਛਲ ਜਿਹੜੇ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵੇਸ਼ ਕਰ ਗਏ, ਉਹਦੇ ਚ ਲੀਨ ਹੋ ਗਏ, ਕਹਿੰਦੇ ਉਹ ਫਿਰ ਅਕਾਲ ਪੁਰਖ ਉਹਨਾਂ ਨਿਮਾਣਿਆਂ ਨੂੰ ਵੀ ਮਾਣ ਬਖਸ਼ਦਾ ਹੈ ਜਿਹੜੇ ਉਹਦੇ ਵਿੱਚ ਅਭੇਦ ਨੇ। ਬ੍ਰਹਮਾ ਵਿਸ਼ਨ ਮਹੇਸ਼ ਅੰਤ ਨਾ ਜਾਣਿਆ, ਮਹੇਸ਼ ਦਾ ਅਰਥ ਹੈ ਸ਼ਿਵ ਜੀ ਹੀ। ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ, ਕਿਸੇ ਨੇ ਵੀ ਪ੍ਰਮਾਤਮਾ ਅੱਜ ਤੱਕ ਤੇਰਾ ਅੰਤ ਨਹੀਂ ਪਾਇਆ। ਕੇਵਲ ਤੇਰੇ ਵਿੱਚ ਲੀਨ ਹੋਇਆ ਜਾ ਸਕਦਾ, ਅਭੇਦ ਹੋਇਆ ਜਾ ਸਕਦਾ ਹੈ, ਅੰਤ ਨਹੀਂ ਪਾਇਆ ਜਾ ਸਕਦਾ। ਇੱਕ ਨਦੀ, ਕੋਈ ਵੀ ਸੰਸਾਰਕ ਨਦੀ ਹੈ, ਦਰਿਆ ਹੈ, ਉਹ ਸਮੁੰਦਰ ਵਿੱਚ ਵਹਿੰਦਾ ਵਹਿੰਦਾ ਜਾ ਕੇ ਪੈ ਸਕਦਾ। ਸਮੁੰਦਰ ਵਿੱਚ ਉਹ ਨਦੀ ਦਰਿਆ ਲੀਨ ਹੋ ਸਕਦੇ ਨੇ, ਪਰ ਉਹ ਨਦੀ ਦਰਿਆ ਸਮੁੰਦਰ ਦਾ ਭੇਤ ਨਹੀਂ ਪਾ ਸਕਦੇ ਕਿ ਸਮੁੰਦਰ ਕਿੰਨਾ ਡੂੰਘਾ ਹੈ। ਇਸ ਲਈ ਅੱਜ ਤੱਕ ਤੇਰਾ ਅੰਤ ਕਿਸੇ ਨੇ ਨਹੀਂ ਪਾਇਆ। ਸਿਮਰ ਸਹਿਸ ਫਣ ਸੇਸ ਤਿਲ ਨਾ ਪਛਾਣਿਆ, ਸ਼ੇਸ਼ ਨਾਗ ਵੀ ਜਿਸ ਨੂੰ ਸਨਾਤਨੀ ਮਤ ਦੇ ਵਿੱਚ ਮੰਨਿਆ ਵਿਦਵਾਨਾਂ ਨੇ ਕਿ 1000 ਉਹਦਾ ਫਨ ਹੈ, 1000 ਮੂੰਹ ਹੈ ਉਹਦਾ ਸ਼ੇਸ਼ ਨਾਗ ਦਾ, ਔਰ ਹਰ ਫਨ ਦੇ ਨਾਲ ਹਰ ਮੂੰਹ ਦੇ ਨਾਲ ਉਹ ਪਰਮੇਸ਼ਰ ਨੂੰ ਨਵੇਂ ਤੋਂ ਨਵਾਂ ਨਾਂ ਲੈ ਕੇ ਪੁਕਾਰਦਾ ਹੈ। ਪਰ ਭਾਈ ਗੁਰਦਾਸ ਜੀ ਕਹਿੰਦੇ ਪਰਮੇਸ਼ਰ ਉਹ ਸ਼ੇਸ਼ ਨਾਗ ਵੀ 1000 ਫਨਾਂ ਵਾਲਾ ਇੱਕ ਤਿਲ ਮਾਤਰ ਵੀ ਤੇਰਾ ਭੇਤ ਨਹੀਂ ਪਾ ਸਕਿਆ। ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤੇਰੋ ਅੰਤ ਨਾ ਜਾਣਾ। ਭਗਤ ਕਬੀਰ ਸਾਹਿਬ ਜੀ ਧਨਾਸਰੀ ਰਾਗ ਵਿੱਚ ਬਚਨ ਕਹਿੰਦੇ ਨੇ, ਗੁਰਮੁਖ ਦਰ ਦਰਵੇਸ਼ ਸੱਚ ਸੁਹਾਣਿਆ, ਜੋ ਗੁਰਮੁਖ ਦਰ ਸਤ ਸੰਗਤ ਦੇ ਦਰਵੇਸ਼ ਹੋਇਆ ਉਹਨਾਂ ਨੂੰ ਹੀ ਉਹ ਨਿਰੰਕਾਰ ਪਰਮਾਤਮਾ ਸੋਹਣਾ ਲੱਗਾ ਹੈ। ਭਾਵ ਜਿਹੜੇ ਸਤ ਸੰਗਤ ਵਿੱਚ ਆਏ ਦਰਵੇਸ਼ ਹੋ ਕੇ, ਗੁਰਮੁਖ ਜਨ ਆਏ ਦਰਵੇਸ਼ ਬਣ ਕੇ ਉਹਦੇ ਦਰ ਦੇ ਉੱਤੇ, ਭਾਈ ਗੁਰਦਾਸ ਜੀ ਕਹਿੰਦੇ ਨੇ ਉਹਨਾਂ ਨੂੰ ਉਹ ਸੱਚਾ ਪਰਮਾਤਮਾ ਨਿਰੰਕਾਰ ਵਾਹਿਗੁਰੂ ਸੋਹਣਾ ਲੱਗਦਾ ਹੈ। ਭਾਵ ਉਹ ਉਸ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਹਨ, ਕਬੂਲ ਹੋ ਜਾਂਦੇ ਹਨ, ਅਭੇਦ ਹੋ ਜਾਂਦੇ ਹਨ ਉਹ ਪਰਮੇਸ਼ਰ ਵਿੱਚ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਭਾਵ ਗੁਰਮੁਖ ਦਰ ਹੀ, ਗੁਰਮੁਖ ਜਨ ਹੀ ਹਨ ਜੋ ਪ੍ਰਭੂ ਦੇ ਦਰ ਦੇ ਉੱਤੇ ਦਰਵੇਸ਼ ਬਣ ਕੇ ਕਬੂਲ ਹੋ ਜਾਂਦੇ ਹਨ। ਉਹਦੇ ਦਰ ਦੇ ਉੱਤੇ ਕਬੂਲ ਪੈ ਕੇ ਉਹਦੇ ਵਿੱਚ ਲੀਨ ਹੋ ਜਾਂਦੇ ਨੇ, ਪਰੰਤੂ ਉਹਦਾ ਭੇਤ ਪੂਰਨ ਤੌਰ ਤੇ ਕੋਈ ਨਹੀਂ ਪਾ ਸਕਦਾ। ਤੀਸਰੀ ਵਾਰ ਦੀ ਦੂਸਰੀ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਹੁਣ ਅੱਗੇ ਜਾ ਕੇ ਗੁਰੂ ਤੇ ਚੇਲੇ ਦੀ ਬਾਤ ਪਾਉਂਦੇ ਹਨ। ਕੀ ਫਰਮਾਨ ਕਰ ਰਹੇ ਨੇ? ਗੁਰ ਚੇਲੇ ਰਹਿ ਰਾਸ ਅਲੱਖ ਅਭਿਓ ਹੈ, ਗੁਰ ਚੇਲੇ ਸ਼ਾਬਾਸ਼ ਨਾਨਕ ਦਿਓ ਹੈ, ਗੁਰਮਤ ਸਹਿਜ ਨਿਵਾਸ ਸਿਫਤ ਸਮੇਓ ਹੈ, ਸ਼ਬਦ ਸੁਰਤ ਪਰਗਾਸ ਅਸ਼ਲ ਅਸ਼ੇਓ ਹੈ, ਗੁਰਮੁਖ ਆਸ ਨਿਰਾਸ ਮਤ ਅਰਖੇਓ ਹੈ, ਕਾਮ ਕ੍ਰੋਧ ਵਿਨਾਸ ਸਿਫਤ ਸਮੇਓ ਹੈ, ਸਤ ਸੰਤੋਖ ਉਲਾਸ ਸਕਤ ਨਾ ਸਿਓ ਹੈ, ਘਰ ਹੀ ਵਿੱਚ ਉਦਾਸ ਸੱਚ ਸੁਚਿਓ ਹੈ, ਵੀਹ ਇੱਕੀ ਹੀ ਅਭਿਆਸ ਗੁਰਸਿੱਖ ਦਿਓ ਹੈ, ਵੀਹ ਇੱਕੀ ਹੀ ਅਭਿਆਸ ਗੁਰਸਿੱਖ ਦਿਓ ਹੈ। ਬੜੇ ਪਿਆਰੇ ਬਚਨ ਫੁਰਮਾਨ ਕੀਤੇ। ਕਹਿਣ ਲੱਗੇ ਗੁਰ ਚੇਲੇ ਰਹਿ ਰਾਸ ਅਲੱਖ ਅਭਿਓ ਹੈ। ਗੁਰੂ ਤੇ ਚੇਲੇ ਦੀ ਏਕਤਾ ਅਰਥਾਤ ਰੋ ਰੀਤ ਅਲੱਖ ਤੇ ਅਭੇਵ ਹੈ, ਭਾਵ ਇਹ ਮਹਿਮਾ ਵਡਿਆਈ ਲਖੀ ਨਹੀਂ ਜਾ ਸਕਦੀ। ਦੁਨੀਆਂ ਵਿੱਚ ਹੋਰ ਵੀ ਗੁਰੂ ਤੇ ਚੇਲੇ ਹੋਣਗੇ, ਪਰ ਸਾਧ ਸੰਗਤ ਗੁਰੂ ਨਾਨਕ ਦੇ ਘਰ ਵਿੱਚ ਗੁਰੂ ਨਾਨਕ ਦੇਵ ਸਾਹਿਬ ਦੇ ਸੇਵਕ, ਗੁਰੂ ਨਾਨਕ ਦੇਵ ਸਾਹਿਬ ਦੇ ਚੇਲੇ ਭਾਈ ਸਾਹਿਬ ਭਾਈ ਲਹਿਣਾ ਜੀ। ਪਰ ਇੱਕ ਸਮਾਂ ਐਸਾ ਆਇਆ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਤੇ ਭਾਈ ਲਹਿਣਾ ਨਮਸਕਾਰ ਕਰਦੇ ਰਹੇ, ਸਿਜਦਾ ਕਰਦੇ ਰਹੇ। ਪਰ ਇੱਕ ਦਿਨ ਆਇਆ ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਲਹਿਣੇ ਨੂੰ ਗੁਰੂ ਅੰਗਦ ਬਣਾ ਕੇ ਚਰਨਾਂ ਤੇ ਨਮਸਕਾਰ ਕਰ ਆਪਣੀ ਜੋਤ ਉਹਨਾਂ ਦੇ ਅੰਦਰ ਟਿਕਾ ਦਿੱਤੀ। ਅਲੱਖ ਅਭਿਓ ਹੈ, ਲਖਿਆ ਨਹੀਂ ਜਾ ਸਕਦਾ ਉਹਨਾਂ ਦਾ ਭੇਤ। ਭਾਈ ਸਾਹਿਬ ਭਾਈ ਸੱਤਾ ਤੇ ਬਲਵੰਡ ਜੀ ਨੇ ਵੀ ਇਹ ਬਚਨ ਵਰਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ, ਗੁਰ ਚੇਲੇ ਰਹਿ ਰਾਸ ਕੇ ਨਾਨਕ ਸਲਾਮਤ ਥੀਮਤ ਹੈ। ਗੁਰੂ ਨੇ ਆਪਣੇ ਚੇਲੇ ਅੱਗੇ ਨਮਸਕਾਰ ਕੀਤੀ, ਗੁਰੂ ਨਾਨਕ ਦੇਵ ਸਾਹਿਬ ਨੇ ਗੁਰੂ ਅੰਗਦ ਦੇਵ ਸਾਹਿਬ ਅੱਗੇ। ਇਸ ਲਈ ਗੁਰ ਚੇਲੇ ਰਹਿ ਰਾਸ ਅਲੱਖ ਅਭਿਓ ਹੈ, ਇਹਨਾਂ ਦਾ ਕੋਈ ਭੇਤ ਨਹੀਂ ਪਾਇਆ ਜਾ ਸਕਦਾ ਜਿਹੜੇ ਅੰਦਰੋਂ ਸੁਰਤ ਬਿਰਤੀ ਤੇ ਜੋਤ ਕਰਕੇ ਇੱਕ ਹਨ। ਗੁਰ ਚੇਲੇ ਸ਼ਾਬਾਸ਼ ਨਾਨਕ ਦਿਓ ਹੈ। ਹੁਣ ਧਿਆਨ ਦਿਓ, ਇਹ ਤੇ ਬਾਤ ਹੋ ਗਈ ਗੁਰੂ ਨਾਨਕ ਦੇਵ ਸਾਹਿਬ ਤੇ ਭਾਈ ਲਹਿਣਾ ਜੀ ਦੀ। ਉਹ ਦਸਵੇਂ ਜਾਮੇ ਤੇ ਜਾ ਕੇ ਕੀ ਕੀਤਾ? ਸਾਰੇ ਗੁਰੂ ਸਾਹਿਬਾਨਾਂ ਵਿੱਚ ਨਮਸਕਾਰ ਕਰਦੇ ਰਹੇ ਜਦੋਂ ਗੁਰਤਾ ਗੱਦੀ ਬਖਸ਼ਿਸ਼ ਕਰਦੇ ਰਹੇ। ਦਸਵੇਂ ਜਾਮੇ ਚ ਜਦੋਂ ਖਾਲਸਾ ਸਾਜਿਆ ਤੇ ਦੂਜੇ ਭਾਈ ਗੁਰਦਾਸ ਸਿੰਘ ਜੀ ਨੇ ਜਿਨ੍ਹਾਂ ਨੇ ਬਚਨ ਲਿਖੇ ਉਹਨਾਂ ਕੀ ਆਖਿਆ? ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰੂ ਵੀ ਤੇ ਚੇਲਾ ਵੀ, ਇਹ ਗੁਰੂ ਨਾਨਕ ਦੇ ਘਰ ਵਿੱਚ ਹੈ ਵਡਿਆਈ ਚੇਲੇ ਨੂੰ ਤੇ ਸੇਵਕ ਨੂੰ। ਗੁਰ ਚੇਲੇ ਸ਼ਾਬਾਸ਼ ਨਾਨਕ ਦਿਓ ਹੈ, ਗੁਰੂ ਤੇ ਚੇਲਾ ਧਨ ਹਨ। ਸ਼ਾਬਾਸ਼ ਦਾ ਮਤਲਬ ਧਨ ਹਨ, ਸਲਾਉਣ ਯੋਗ ਹਨ। ਗੁਰੂ ਤੇ ਚੇਲਾ ਧਨ ਹਨ ਜੋ ਇੱਕੋ ਗੁਰੂ ਨਾਨਕ ਦੇਵ ਦਾ ਹੀ ਰੂਪ ਹਨ, ਭਾਵ ਨਾਮ ਦੋ ਹਨ, ਗੁਰੂ ਨਾਨਕ ਤੇ ਗੁਰੂ ਅੰਗਦ ਦੇਵ। ਗੁਰੂ ਅੰਗਦ ਦੇਵ ਤੇ ਗੁਰੂ ਅਮਰਦਾਸ, ਗੁਰੂ ਅਮਰਦਾਸ ਤੇ ਗੁਰੂ ਰਾਮਦਾਸ। ਪਰ ਖਿਆਲ ਰੱਖਣਾ ਸਾਧ ਸੰਗਤ, ਨਾਮ ਭਾਵੇਂ ਦਸ ਹੋਣ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ, ਤੇ ਅੱਜ ਸਾਕਸ਼ਾਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪ ਵਿੱਚ ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਪਰੰਤੂ ਗੁਰੂ ਤੇ ਚੇਲਾ ਧੰਨ ਹਨ, ਪਰ ਇਹ ਸਾਰੇ ਦੇ ਸਾਰੇ ਗੁਰੂ ਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਰੂਪ ਹਨ। ਸਾਰੇ ਦੇ ਸਾਰੇ ਗੁਰੂ ਗੁਰੂ ਨਾਨਕ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾ, ਅੱਜ ਕੱਲੀ ਦਸਾਂ ਪਾਤਸ਼ਾਹੀਆਂ ਦੀ ਜੋਤ ਆਖ ਹੀ ਨਾ, ਕਹਿ ਹੀ ਨਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਦਸਾਂ ਪਾਤਸ਼ਾਹੀਆਂ ਦੀ ਜੋਤ ਆ। ਅਰਦਾਸ ਵਿੱਚ ਕਹਿੰਦੇ ਨਾ ਦਸਾਂ ਪਾਤਸ਼ਾਹੀਆਂ ਦੀ ਜੋਤ, ਆਤਮਿਕ ਜੋਤ ਵੀ ਆਪਾਂ ਆਖਦੇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਆਖਦੇ ਹਾਂ ਨਾ ਰੋਜ਼, ਪਰ ਗੁਰੂ ਗ੍ਰੰਥ ਸਾਹਿਬ ਵਿੱਚੋਂ ਦਸਾਂ ਨੂੰ ਵੇਖਣ ਦੀ ਵੀ ਕੋਸ਼ਿਸ਼ ਕਰ। ਤੇਰੇ ਪਾਸ ਐਸੇ ਪ੍ਰੇਮ ਦੇ ਨੇਤਰ, ਸ਼ਰਧਾ ਭਾਵਨਾ ਦੀਆਂ ਅੱਖਾਂ ਹੋਣ ਗੁਰੂ ਗ੍ਰੰਥ ਸਾਹਿਬ ਦਾ ਦੀਦਾਰ ਕਰੇ, ਇੰਜ ਮਹਿਸੂਸ ਹੋਵੇ 10 ਪਾਤਸ਼ਾਹੀਆਂ ਚੌਂਕੜਾ ਮਾਰ ਕੇ ਬੈਠੀਆਂ, ਮੇਰਾ ਗੁਰੂ ਨਾਨਕ ਦਾਤਾ ਚੌਂਕੜਾ ਮਾਰ ਕੇ ਬੈਠਾ ਹੈ, ਐਸਾ ਪਿਆਰ ਕਰ ਗੁਰੂ ਨਾਲ। ਇਸ ਲਈ ਭਾਈ ਗੁਰਦਾਸ ਜੀ ਕਹ ਰਹੇ, ਗੁਰ ਚੇਲੇ ਸ਼ਾਬਾਸ਼ ਨਾਨਕ ਦਿਓ ਹੈ, ਗੁਰੂ ਤੇ ਚੇਲੇ ਨੂੰ ਸ਼ਾਬਾਸ਼ ਧਨ ਹਨ, ਗੁਰੂ ਨਾਨਕ ਦਾ ਹੀ ਰੂਪ ਹਨ। ਗੁਰਮਤ ਸਹਿਜ ਨਿਵਾਸ ਸਿਫਤ ਸਮੇਉ ਹੈ, ਗੁਰੂ ਅੰਗਦ ਜੀ ਦਾ ਗੁਰੂ ਦੀ ਮੱਤ ਦੁਆਰਾ ਜਿਹੜਾ ਨਿਵਾਸ ਹੈ ਨਾ, ਉਹ ਸਹਿਜ ਪਦ ਦੇ ਵਿੱਚ ਹੋ ਗਿਆ। ਉਹ ਪਰਮਾਤਮਾ ਦੀ ਸਿਫਤ ਸਮਾ ਚ, ਸਿਫਤ ਸਲਾਹ ਦੇ ਵਿੱਚ ਤੇ ਸਮਾਏ ਹੀ ਆ ਗੁਰੂ ਅੰਗਦ, ਪਰੰਤੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਸੁਰਤ ਬਿਰਤੀ ਕਰਕੇ ਲੀਨ ਹੋ ਗਏ, ਸਹਿਜ ਅਵਸਥਾ ਪ੍ਰਾਪਤ ਹੋ ਗਈ ਉਹਨਾਂ ਨੂੰ। ਸ਼ਬਦ ਸੁਰਤ ਪਰਗਾਸ ਅਸ਼ਲ ਅਸ਼ੇਵ ਹੈ, ਸ਼ਬਦ ਦੇ ਸੁਰਤ ਵਿੱਚ ਭਾਵ ਉਹਨਾਂ ਦੀ ਸੁਰਤ ਦੇ ਵਿੱਚ ਗੁਰੂ ਦਾ ਸ਼ਬਦ ਵਸ ਗਿਆ। ਹੁਣ ਹਿਰਦੇ ਵਿੱਚ ਪ੍ਰਗਾਸ ਆ, ਉਹ ਅਸ਼ਲ ਨੇ ਅਸ਼ੇਦ ਨੇ, ਉਹ ਕਿਸੇ ਕੋਲੋਂ ਛਲੇ ਨਹੀਂ ਜਾ ਸਕਦੇ, ਜਿਹੜੇ ਗੁਰੂ ਦੇ ਚਰਨਾਂ ਨਾਲ ਪ੍ਰੀਤ ਬਣਾ ਲੈਂਦੇ ਆ। ਫਿਰ ਗੁਰਮੁਖ ਆਸ ਨਿਰਾਸ ਮਤ ਅਰਖਿਉ ਹੈ, ਜਿਹੜੇ ਗੁਰਮੁਖ ਜਾਣੇ ਆ ਆਸਾ ਤੋਂ ਉੱਚੇ ਉੱਠ ਕੇ ਨਿਰਆਸ, ਆਸਾ ਮਨਸਾ ਸਗਲ ਤੇ ਅੱਗੇ ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜਿਹ ਪਰਸੈ ਨਾਹਿਨ ਤੇ ਘੱਟ ਬ੍ਰਹਮ ਨਿਵਾਸਾ। ਕਹਿੰਦੇ ਦੁਨੀਆਂ ਦੀਆਂ ਆਸਾਂ ਤੋਂ ਨਿਰਾਸ ਭਾਵ ਨਿਰਆਸ, ਦੁਨੀਆਂ ਦੀਆਂ ਝੂਠੀਆਂ ਆਸਾਂ ਤੇ ਦੁਨੀਆਂ ਦੇ ਝੂਠੇ ਪਦਾਰਥਾਂ ਤੋਂ ਨਿਰਾਸ ਭਾਵ ਨਿਰਆਸ ਹੋ ਕੇ ਉੱਚੀ ਮੱਤ ਵਾਲੇ ਹੋ ਜਾਂਦੇ ਹਨ। ਮੱਤ ਅਰਖੇਉ ਹੈ, ਉਹਨਾਂ ਦੀ ਮੱਤ ਸਦਾ ਵਾਸਤੇ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ, ਉੱਚੀ ਮੱਤ ਵਾਲੇ। ਰੋਜ਼ ਅਰਦਾਸ ਕਹਿੰਦੇ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ, ਮੱਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਜਿਉਂ ਜਿਉਂ ਮਨ ਨੀਵਾਂ ਹੁੰਦਾ ਜਾਏਗਾ ਮੱਤ ਉੱਚੀ ਹੁੰਦੀ ਜਾਏਗੀ। ਇਸ ਲਈ ਉਹਨਾਂ ਗੁਰਮੁਖਾਂ ਦੀ ਮੱਤ ਸ਼੍ਰੋਮਣੀ ਮੱਤ ਬਹੁਤ ਉੱਚੀ ਮੱਤ ਹੈ। ਕਾਮ ਕ੍ਰੋਧ ਵਿਨਾਸ਼ ਸਿਫਤ ਸਮੇਉ ਹੈ, ਕਾਮ ਕ੍ਰੋਧ ਆਦਿਕ ਦਾ ਉਹਨਾਂ ਦੇ ਅੰਦਰੋਂ ਅਭਾਵ ਆ, ਭਾਵ ਕਾਮ ਕ੍ਰੋਧ ਉਹਨਾਂ ਉੱਤੇ ਆਪਣਾ ਜ਼ੋਰ ਨਹੀਂ ਪਾ ਸਕਦੇ, ਕਿਉਂਕਿ ਐਸੇ ਗੁਰਮੁਖ ਜਨ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਹੀ ਸਮਾਏ ਰਹਿੰਦੇ ਹਨ। ਤੇ ਗੁਣ ਕਿਹੜੇ ਨੇ ਉਹਨਾਂ ਦੇ ਅੰਦਰ? ਹੁਣ ਸਤ ਸੰਤੋਖ ਉਲਾਸ ਸਖਤ ਨਾ ਸੇਉ ਹੈ, ਸਤ ਤੇ ਸੰਤੋਖ ਦਾ ਆਨੰਦ ਹੈ ਉਹਨਾਂ ਦੇ ਪਾਸ, ਉੱਥੇ ਹੋਰ ਸੰਸਾਰ ਸਖਤ ਨਾ ਸੇਉ ਹੈ, ਕੋਈ ਆ ਜੜ ਸ਼ਕਤੀਆਂ ਤੇ ਹੋਰ ਪਦਾਰਥਾਂ ਆਦਿਕਾਂ ਦੇ ਨਾਲ ਉਹ ਨਹੀਂ ਗਲਤਾਨ ਹੁੰਦੇ, ਇਹਨਾਂ ਵਿੱਚ ਮਨ ਸੁਰਤ ਬਿਰਤੀ ਨੂੰ ਨਹੀਂ ਲੀਨ ਕਰਦੇ, ਕਿਉਂਕਿ ਉਹਨਾਂ ਦੀ ਸੁਰਤ ਬਿਰਤੀ ਪਰਮੇਸ਼ਰ ਦੇ ਚਰਨਾਂ ਵਿੱਚ ਹੈ। ਘਰ ਹੀ ਵਿੱਚ ਉਦਾਸ ਸੱਚ ਸੁਚੇਉ ਹੈ, ਘਰ ਹੀ ਵਿੱਚ ਉਦਾਸ ਮਤਲਬ ਰਾਜ ਲੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ, ਉਹਨਾਂ ਨੂੰ ਘਰ ਬਾਹਰ ਛੱਡ ਕੇ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈ। ਘਰ ਹੀ ਵਿੱਚ ਉਦਾਸ, ਉਹ ਗ੍ਰਸਤ ਜੀਵਨ ਵਿੱਚ ਰਹਿ ਕੇ ਸੰਸਾਰ ਦੀ ਮੋਹ ਮਾਇਆ ਤੋਂ ਪਦਾਰਥਾਂ ਤੋਂ ਉਦਾਸ ਰਹਿੰਦੇ ਨੇ, ਤੇ ਤਨ ਕਰਕੇ ਮਨ ਕਰਕੇ ਉਹ ਸੱਚੇ ਤੇ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ। 20-21 ਹੀ ਅਭਿਆਸ ਗੁਰ ਸਿੱਖ ਦੇਵ ਹੈ, ਗੁਰਦੇਵ ਤੇ ਸਿੱਖ ਭਾਵ ਗੁਰੂ ਤੇ ਗੁਰੂ ਦਾ ਚੇਲਾ, 20 ਵਿਸਵੇ ਸੰਸਾਰ ਤੋਂ ਉਪਰਾਮ ਹੋ ਕੇ ਇੱਕ ਈਸ਼ਵਰ ਦੇ ਵਿੱਚ ਪਰਮਾਤਮਾ ਦੇ ਵਿੱਚ ਹੀ ਅਭੇਦ ਹੋ ਜਾਂਦੇ ਹਨ, ਭਾਵ ਸੰਸਾਰ ਜਗਤ ਜਿਹੜਾ, ਇਹਦੇ ਵਾਸਤੇ 20 ਸ਼ਬਦ ਵਰਤਿਆ, ਬਾਣੀ ਚ ਹੋਰ ਵੀ ਬਚਨ ਐਸੇ ਆਏ, ਪਰੰਤੂ ਉਹ ਸੰਸਾਰ ਜਗਤ ਵਿੱਚ ਰਹਿੰਦੇ ਤੇ ਹੈਣ 20-21 ਹੀ ਅਭਿਆਸ, ਮਤਲਬ ਇਹ ਸੰਸਾਰ ਜਗਤ ਵਿੱਚ ਰਹਿੰਦੇ ਹੋਏ ਨਾਮ ਸਿਮਰਨ ਦਾ ਅਭਿਆਸ ਕਰਕੇ ਉਹ ਪਰਮਾਤਮਾ ਵਿੱਚ ਲੀਨ ਹਨ, ਉਹ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਂਦੇ ਹਨ, ਭਾਵ ਸੰਸਾਰ ਦੀ ਮਾਇਆ ਤੇ ਦੁਨੀਆਂ ਦੇ ਪਦਾਰਥ ਉਹਨਾਂ ਉੱਤੇ ਕੋਈ ਵੀ ਆਪਣਾ ਅਸਰ ਨਹੀਂ ਪਾ ਸਕਦੇ, ਉਹ ਪਰਮਾਤਮਾ ਵਿੱਚ ਅਭੇਦ ਤੇ ਲੀਨ ਹਨ ਗੁਰੂ ਦੇ ਪਿਆਰੇ ਗੁਰਮੁਖ ਜਨ, ਗੁਰੂ ਦੇ ਸਿੱਖ। ਇਸ ਲਈ ਗੁਰੂ ਚੇਲਾ ਤੇ ਚੇਲਾ ਗੁਰੂ, ਭਾਵ ਸਤਿਗੁਰੂ ਪਾਤਸ਼ਾਹ ਨੇ ਐਸੀ ਅਭੇਦਤਾ ਆਪਣੇ ਸੇਵਕਾਂ ਦੇ ਨਾਲ, ਆਪਣੇ ਪਿਆਰਿਆਂ ਦੇ ਨਾਲ ਕੀਤੀ ਹੈ ਜੀ।